ਪਿਛਲੇ ਜ਼ਮਾਨੇ ਵਿੱਚ ਇਤਨੇ ਗੁਰਦੁਆਰੇ ਨਹੀਂ ਸਨ ਹੁੰਦੇ, ਨਾ ਹੀ ਇਤਨਾ ਧਰਮ ਪ੍ਰਚਾਰ ਹੁੰਦਾ ਸੀ, ਪਰ ਉਹਨਾਂ ਉੱਤੇ ਗੁਰਬਾਣੀ ਦਾ ਬੜਾ ਜ਼ਬਰਦਸਤ ਅਸਰ ਹੁੰਦਾ ਸੀ। ਅੱਜ ਕੱਲ੍ਹ ਇਹ ਅਸਰ ਕਿਉਂ ਨਹੀਂ ਹੋ ਰਿਹਾ? ਕਾਰਨ ਇਹ ਹੈ ਕਿ ਪਿਛਲੇ ਜ਼ਮਾਨੇ ਧਾਰਮਿਕ ਪ੍ਰਚਾਰਕ ਜਿਹੜੇ ਸਨ ਉਹ ਆਪਣੇ ਫਰਜ਼ ਨੂੰ ਸਮਝਦੇ ਸਨ, ਜਿਹੜੇ ਜਗਿਆਸੂ ਸਨ ਗੁਰਦੁਆਰੇ ਆ ਕੇ ਲਾਹਾ ਲੈਣ ਵਾਲੇ, ਸੰਗਤ ਵਿੱਚ ਆ ਕੇ ਲਾਹਾ ਲੈਣ ਵਾਲੇ, ਆਤਮਕ ਜੀਵਨ ਜੀਉਣ ਵਾਲੇ, ਉਹ ਆਪਣੇ ਫਰਜ਼ ਨੂੰ ਸਮਝਦੇ ਸਨ ਅਤੇ ਉਸ ਪ੍ਰਣਾਲੀ ਦਾ ਇਸਤੇਮਾਲ ਕਰਦੇ ਸਨ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਸੋ ਅੱਜ ਵੀ ਜੇ ਪ੍ਰਚਾਰਕ ਆਪਣੇ ਫਰਜ਼ ਨੂੰ ਸਮਝਣ ਅਤੇ ਜਗਿਆਸੂ ਆਪਣੇ ਉੱਦਮ ਨੂੰ ਸਮਝਣ ਅਤੇ ਪ੍ਰਣਾਲੀ ਵੀ ਉਹੀ ਇਸਤੇਮਾਲ ਕਰੀਏ ਜੋ ਪੁਰਾਣੇ ਜ਼ਮਾਨੇ ਇਸਤੇਮਾਲ ਹੁੰਦੀ ਸੀ, ਤਾਂ ਸਾਡੇ ਜੀਵਨ ਵਿੱਚ ਵੀ ਉਸੇ ਤਰ੍ਹਾਂ ਦਾ ਅਸਰ ਹੋ ਸਕਦਾ ਹੈ ਗੁਰਬਾਣੀ ਦਾ। ਸੋ ਸਾਡੇ ਪ੍ਰਚਾਰਕਾਂ ਦਾ ਕੀ ਫਰਜ਼ ਬਣਦਾ ਹੈ, ਸੰਗਤ ਤੋਂ ਲਾਹਾ ਲੈਣ ਲਈ ਜਗਿਆਸੂਆਂ ਦਾ ਕੀ ਫਰਜ਼ ਬਣਦਾ ਹੈ, ਉਹ ਪ੍ਰਣਾਲੀ ਕਿਹੜੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਚਲਾਈ ਸੀ, ਇਹਨਾਂ ਸਵਾਲਾਂ ਦਾ ਜਵਾਬ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਜਗਿਆਸੂਆਂ ਦੀ ਕਮੀ ਵੀ ਇਸ ਲੇਖ ਵਿੱਚ ਦਰਸਾਈ ਗਈ ਹੈ ਜਿਹੜੀ ਇਹ ਸ਼ਿਕਾਇਤ ਕਰਦੇ ਹਨ ਕਿ ਸਾਨੂੰ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਆਉਂਦਿਆਂ ਕਈ ਅਰਸਾ ਹੋ ਗਿਆ ਹੈ, ਪਰ ਜਿਹੜੀ ਗੁਰਬਾਣੀ ਵਿੱਚ ਦਾਤਾਂ ਦੱਸੀਆਂ ਹਨ, ਪ੍ਰੇਮ ਸਵੈਪਨਾ ਦੀਆਂ ਉਡਾਰੀਆਂ, ਪ੍ਰੇਮ ਰਸ ਰੰਗ, ਉਹ ਤਾਂ ਮਾਣਿਆਂ ਨੂੰ ਮਾੜੀ ਮੋਟੀ ਸ਼ਾਂਤੀ ਮਿਲੀ ਹੈ। ਸੋ ਇਹ ਵੀ ਜਗਿਆਸੂ ਦੇ ਅੰਦਰ ਇੱਕ ਕਮੀ ਹੈ, ਉਸ ਕਮੀ ਦਾ ਜ਼ਿਕਰ ਵੀ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਇਸ ਲੇਖ ਦੇ ਪਹਿਲੇ ਭਾਗ ਵਿੱਚ ਪ੍ਰਚਾਰ ਕਰਨ ਦੇ ਸਾਧਨਾਂ ਦੀ ਵਿਚਾਰ ਖੋਲ੍ਹ ਕੇ ਕੀਤੀ ਗਈ ਹੈ, ਪਰ ਇਹ ਸਾਧਨ ਤ੍ਰੈ ਗੁਣਾਂ ਵਿੱਚ ਸਰੀਰਕ, ਮਾਨਸਿਕ ਅਤੇ ਬੁੱਧੀ ਮੰਡਲ ਤਾਂ ਹੀ ਸੀਮਤ ਹਨ। ਇਸ ਤੋਂ ਅੱਗੇ ਆਤਮਕ ਮੰਡਲਾਂ ਵਿੱਚ ਪ੍ਰਚਾਰ ਦੀ ਪ੍ਰਣਾਲੀ ਹੋਰਵੇਂ ਹੈ, ਜਿਸ ਦੀ ਬਾਬਤ ਇਸ ਦੂਜੇ ਭਾਗ ਵਿੱਚ ਵਿਚਾਰ ਕੀਤੀ ਜਾਂਦੀ ਹੈ। ਇਹ ਧਰਮ ਪ੍ਰਚਾਰ ਦਾ ਭਾਗ ਦੂਜਾ ਲੇਖ ਹੈ। ਖਿਆਲਾਂ ਜਾਂ ਨਿਸ਼ਚਿਆਂ ਦੇ ਬਦਲ ਜਾਣ ਦੀ ਤਬਦੀਲੀ ਹੇਠ ਲਿਖਿਆਂ ਅਸੂਲਾਂ 'ਤੇ ਨਿਰਭਰ ਹੈ। ਪਹਿਲਾ ਤਾਂ ਹੈ ਪ੍ਰਚਾਰ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ। ਜੇ ਅਸੀਂ ਚਾਹੁੰਦੇ ਹਾਂ ਕਿ ਖਿਆਲਾਂ ਵਿੱਚ ਤਬਦੀਲੀ ਆਵੇ ਤਾਂ ਇਹ ਚਾਰ ਨੁਕਤੇ ਹਨ। ਪਹਿਲਾਂ ਤਾਂ ਹੈ ਪ੍ਰਚਾਰਕ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ। ਇਸ ਵਿੱਚ ਪ੍ਰਚਾਰਕਾਂ ਦਾ ਜੋ ਫਰਜ਼ ਬਣਦਾ ਹੈ ਉਹ ਦਰਸਾਇਆ ਗਿਆ ਹੈ। ਦੂਸਰਾ ਹੈ ਜਗਿਆਸੂ ਦੇ ਮਨ ਦੀ ਰੰਗਤ ਅਤੇ ਤੀਸਰਾ ਹੈ ਜਗਿਆਸੂ ਦੇ ਮਨ ਦੀ ਗ੍ਰਹਿਣ ਕਰਨ ਦੀ ਸ਼ਕਤੀ। ਇਹ ਦੋਨੋਂ ਫਰਜ਼ ਜਗਿਆਸੂ ਦੇ ਬਣਦੇ ਹਨ। ਅਤੇ ਚੌਥਾ ਹੈ ਪ੍ਰਚਾਰ ਦੇ ਸਾਧਨ ਦੀ ਪ੍ਰਣਾਲੀ, ਉਹ ਪ੍ਰਣਾਲੀ ਜੋ ਸਤਿਗੁਰਾਂ ਨੇ ਸਾਨੂੰ ਤੁੱਟ ਕੇ ਬਖਸ਼ੀ। ਸੋ ਸਭ ਤੋਂ ਪਹਿਲਾਂ ਅਸੀਂ ਹੁਣ ਪ੍ਰਚਾਰਕ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ ਦਾ ਜ਼ਿਕਰ ਕਰਦੇ ਹਾਂ। ਪ੍ਰਚਾਰਕਾਂ ਦੇ ਪ੍ਰਚਾਰ ਦਾ ਅਸਰ ਉਹਨਾਂ ਦੀ ਰਹਿਣੀ ਬਹਿਣੀ ਅਤੇ ਜੀਵਨ 'ਤੇ ਨਿਰਭਰ ਹੈ। ਜੇਕਰ ਉਹਨਾਂ ਦਾ ਤਨ, ਮਨ, ਚਿੱਤ, ਬੁੱਧੀ ਅਤੇ ਆਤਮਾ ਇੱਕ ਸੁਰ ਵਿੱਚ ਹੋਣ ਤਾਂ ਹੀ ਉਹਨਾਂ ਦੇ ਹਿਰਦੇ ਵਿੱਚ ਸ਼ਰਧਾ ਭਾਵਨੀ ਅਤੇ ਦ੍ਰਿੜਤਾ ਆ ਸਕਦੀ ਹੈ ਅਤੇ ਉਹਨਾਂ ਦੀ ਕਹਿਣੀ ਰਹਿਣੀ ਦਾ ਅਸਰ ਦੂਜਿਆਂ 'ਤੇ ਪੈਣਾ ਅਵਸ਼ ਹੈ। ਜੇ ਉਹਨਾਂ ਦਾ ਤਨ, ਮਨ, ਚਿੱਤ, ਬੁੱਧੀ ਅਤੇ ਆਤਮਾ ਇਹ ਪੰਜੋ ਇੱਕ ਸੁਰ ਵਿੱਚ ਹੋਣ ਤਾਂ ਹੀ ਉਹ ਜੀ ਸ਼ਰਧਾ ਭਾਵਨੀ ਉਸ ਪ੍ਰਚਾਰਕ ਦੇ ਅੰਦਰ ਆ ਸਕਦੀ ਹੈ ਜਿਸ ਦਾ ਅਸਰ ਦੂਜਿਆਂ 'ਤੇ ਪੈਂਦਾ ਹੈ। ਪਰ ਸਾਡੀ ਕੀ ਹਾਲਤ ਹੈ? ਸਾਡੀ ਤਾਂ ਮਨ ਹੋਰ ਮੁੱਖ ਹੋਰ ਵਾਲੀ ਦਸ਼ਾ ਹੋਣ ਕਰਕੇ ਸਾਡਾ ਬੋਲਿਆ ਚਾਲਿਆ ਸੁਣਾਇਆ ਬਿਰਥਾ ਜਾਂਦਾ ਹੈ ਅਤੇ ਥਾਂ ਹੀ ਨਹੀਂ ਪੈਂਦਾ। ਜੇਕਰ ਮਾੜਾ ਮੋਟਾ ਅਸਰ ਪੈਂਦਾ ਹੈ ਤਾਂ ਉਹ ਵੀ ਥੋੜ੍ਹੇ ਚਿਰ ਲਈ ਉਹ ਪ੍ਰਜਾ ਹੀ ਆਉਂਦਾ ਹੈ ਅਤੇ ਸਰੋਤਿਆਂ ਦੇ ਡੂੰਘੇ ਨਿਸ਼ਚਿਆਂ ਨੂੰ ਬਦਲ ਨਹੀਂ ਸਕਦਾ। ਸਾਡਾ ਪ੍ਰਚਾਰ ਬੁੱਧੀ ਮੰਡਲ ਵਿੱਚੋਂ ਹੀ ਉਪਜਾ ਹੋਣ ਕਰਕੇ ਉਸ ਦਾ ਅਸਰ ਵੀ ਬੁੱਧੀ ਮੰਡਲ ਤਾਂ ਹੀ ਸੀਮਤ ਰਹਿੰਦਾ ਹੈ ਜੋ ਕਿ ਛਿੰਨ ਮਾਤਰ ਓਪਰਾ ਜਿਹਾ ਹੁੰਦਾ ਹੈ ਅਤੇ ਸਾਡੇ ਡੂੰਘੇ ਮਨ ਅੰਤਸ਼ਕਰਨ ਜਾਂ ਜੀਵਨ ਨੂੰ ਨਹੀਂ ਛੋਹਦਾ। ਮਾਨਸਿਕ ਵਿਗਿਆਨੀਆਂ ਨੇ ਨਤੀਜਾ ਕੱਢਿਆ ਹੈ ਕਿ ਸਾਡਾ ਮਨ ਜੋ ਅਸਰ ਬਾਹਰੋਂ ਲੈਂਦਾ ਹੈ ਉਸ ਵਿੱਚ 90% ਸ਼ਖਸੀ ਸੰਗਤ ਦੀ ਛੋਹ ਦਾ ਅਸਰ ਆਉਂਦਾ ਹੈ ਅਤੇ ਬਾਕੀ ਸਿਰਫ 10% ਅਸਰ ਹੀ ਲਿਖਤੀ ਜਾਂ ਜ਼ਬਾਨੀ ਪ੍ਰਚਾਰ ਦਾ ਹੋ ਸਕਦਾ ਹੈ। ਧਿਆਨ ਦੇਣਾ ਜੀ, ਜਿਵੇਂ ਅਸੀਂ ਕਿਸੇ ਲੋਭੀ ਕੋਲ ਚਲੇ ਗਏ ਅਤੇ ਉਸਨੇ ਸਾਨੂੰ ਕੋਈ ਉਪਦੇਸ਼ ਦਿੱਤਾ, ਉਹ ਜਿਹੜਾ ਉਪਦੇਸ਼ ਦੇਗਾ ਕਮਾਇਆ ਤਾਂ ਜੀਵਨ ਵਿੱਚ ਉਸਨੇ ਲੋਭ ਹੈ, 10% ਅਸਰ ਉਸਦੇ ਕਹਿਣ ਦਾ ਹੋਏਗਾ ਅਤੇ 90% ਉਸਦੇ ਲੋਭ ਦਾ ਜੋ ਉਸਨੇ ਕਮਾਇਆ ਹੈ ਉਸਦਾ ਅਸਰ ਸਾਡੇ ਮਨ 'ਤੇ ਪਵੇਗਾ, ਕਿਉਂਕਿ ਜੋ ਕੁਛ ਉਸਨੇ ਸ਼ਖਸੀ ਜੀਵਨ ਵਿੱਚ ਕਮਾਇਆ ਹੈ ਉਸਦਾ ਅਸਰ ਸਾਡੇ 'ਤੇ 90% ਪੈਂਦਾ। ਇਹ ਵਿਗਿਆਨੀਆਂ ਨੇ ਖੋਜ ਕਰ ਦਿੱਤੀ ਹੈ। ਇਸੇ ਤਰ੍ਹਾਂ ਜਿਵੇਂ ਹੁਣ ਅਸੀਂ ਸੰਗਤ ਵਿੱਚ ਆਏ ਹਾਂ, ਇੱਥੇ ਜੋ ਕੁਝ ਬੋਲਿਆ ਜਾਂ ਸੁਣਿਆ ਜਾਂਦਾ ਹੈ ਇਸ ਦਾ ਸਿਰਫ 10% ਅਸਰ ਹੈ, ਪਰ ਇਸ ਸੰਗਤ 'ਤੇ ਜੋ ਕਲਾ ਵਰਤ ਰਹੀ ਹੈ ਉਸਦਾ 90% ਚੁੱਪ ਚੁਪੀਤੇ ਅਸਰ ਸਾਡੇ ਮਨਾਂ 'ਤੇ ਆਉਂਦਾ ਹੈ। ਪਰ ਇਸ ਗੱਲ ਦਾ ਜ਼ਾਹਿਰਾ ਸਬੂਤ ਇਹ ਹੈ ਕਿ ਅਸੀਂ ਪਾਠ, ਪੂਜਾ, ਲੈਕਚਰ, ਕਥਾ ਆਦਿ ਬਹੁਤ ਸੁਣਦੇ ਅਤੇ ਸੁਣਾਉਂਦੇ ਹਾਂ ਤੇ ਬੇਅੰਤ ਧਾਰਮਿਕ ਕਿਤਾਬਾਂ ਪੜ੍ਹਦੇ ਹਾਂ, ਪਰ ਸਾਡੇ ਮਨਾਂ ਤੇ ਬਹੁਤ ਘੱਟ ਅਸਰ ਆਉਂਦਾ ਹੈ ਜਾਂ ਥੋੜੇ ਚਿਰ ਲਈ ਓਪਰਾ ਜਿਹਾ ਆਉਂਦਾ ਹੈ, ਤੇ ਇਤਨਾ ਪੜ੍ਹ ਸੁਣ ਕੇ ਵੀ ਸਾਡੇ ਜੀਵਨ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਉਂਦੀ। ਕਿਉਂ ਕਿ ਸਭ ਦਿਮਾਗੀ ਤੌਰ ਵਾਲੀਆਂ ਕਿਤਾਬਾਂ ਪੜ੍ਹਦੇ ਹਾਂ ਤੇ ਪ੍ਰਚਾਰ ਵੀ ਉਹਨਾਂ ਦਾ ਹੀ ਸੁਣਦੇ ਹਾਂ ਜਿਨ੍ਹਾਂ ਦੇ ਆਪਣਾ ਕੋਈ ਜੀਵਨ ਹੈ ਹੀ ਨਹੀਂ। ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਸੋ ਇਹ ਪ੍ਰਚਾਰਕਾਂ ਦਾ ਫਰਜ਼ ਬਣਦਾ ਹੈ ਕਿ ਜੇ ਉਹ ਚਾਹੁੰਦੇ ਹਨ ਕਿ ਦੂਜਿਆਂ 'ਤੇ ਅਸਰ ਹੋਵੇ, 100% ਅਸਰ ਹੋਵੇ, ਤਾਂ ਫਿਰ ਉਹਨਾਂ ਦਾ ਤਨ, ਮਨ, ਬੁੱਧੀ, ਚਿੱਤ ਅਤੇ ਆਤਮਾ ਇੱਕ ਸੁਰ ਵਿੱਚ ਹੋਣੀ ਚਾਹੀਦੀ ਹੈ। ਹੁਣ ਜਗਿਆਸੂਆਂ ਦਾ ਕੀ ਫਰਜ਼ ਬਣਦਾ ਹੈ ਜੋ ਅਸੀਂ ਸਾਰੇ ਸੁਣਨ ਆਉਂਦੇ ਹਾਂ, ਸੰਗਤ ਵਿੱਚ ਲਾਹਾ ਲੈਣ? ਸਾਡਾ ਕੀ ਫਰਜ਼ ਬਣਦਾ ਹੈ? ਰੇਡੀਓ ਸਟੇਸ਼ਨ ਤੋਂ ਕਿਸੇ ਖਾਸ ਮੀਟਰ 'ਤੇ ਆਵਾਜ਼ ਚੱਲਦੀ ਹੈ ਅਤੇ ਉਸੇ ਹੀ ਮੀਟਰ 'ਤੇ ਅਸੀਂ ਆਪਣੇ ਰੇਡੀਓ ਨੂੰ ਸੁਰ ਕਰਦੇ ਹਾਂ, ਤਾਂ ਹੀ ਉਹ ਆਵਾਜ਼ ਸੁਣਾਈ ਦਿੰਦੀ ਹੈ। ਜੇਕਰ ਸਾਡਾ ਰੇਡੀਓ ਵਿਗੜਿਆ ਹੋਵੇ ਜਾਂ ਸੰਬੰਧ ਅਥਵਾ ਕਨੈਕਸ਼ਨ ਵਿੱਚ ਨੁਕਸ ਪੈ ਜਾਵੇ, ਤਾਂ ਉਸੇ ਮੀਟਰ 'ਤੇ ਹੁੰਦਿਆਂ ਵੀ ਸਾਡਾ ਰੇਡੀਓ ਨਹੀਂ ਬੋਲਦਾ ਅਤੇ ਜਾਂ ਆਵਾਜ਼ ਧੀਮੀ ਜਾਂ ਬੇਸੁਰੀ ਹੋਵੇਗੀ। ਜੇਕਰ ਇਸ ਆਵਾਜ਼ ਦੀ ਵੇਵ ਲੰਬਾਈ ਦੀ ਸ਼ਕਤੀ ਤੀਬਰ ਹੋਵੇ ਤਾਂ ਉਹ ਪੁਲਾੜ ਨੂੰ ਚੀਰ ਕੇ ਬਹੁਤ ਦੂਰ ਤੱਕ ਆਪਣਾ ਅਸਰ ਪਾਉਂਦੀ ਹੈ। ਇਹੀ ਵਿਗਿਆਨਕ ਅਸੂਲ ਸਾਡੇ ਖਿਆਲਾਂ ਜਾਂ ਮਨਾਂ 'ਤੇ ਕੰਮ ਕਰਦਾ ਹੈ। ਜਿਸ ਮੀਟਰ 'ਤੇ ਸਾਡੇ ਅੰਦਰ ਖਿਆਲ ਕੰਮ ਕਰਦੇ ਹਨ, ਉਸੇ ਮੀਟਰ 'ਤੇ ਕਿਸੇ ਦੂਜੇ ਮਨ 'ਤੇ ਉਸਦਾ ਅਸਰ ਆਉਂਦਾ ਹੈ। ਕਮਾਏ ਹੋਏ ਸ਼ਕਤੀਮਾਨ ਤੋਂ ਉਪਜੇ ਹੋਏ ਖਿਆਲ ਕਮਜ਼ੋਰ ਮਨਾਂ 'ਤੇ ਸਹਿਜ ਸੁਭਾਈ ਡੂੰਘਾ 'ਤੇ ਪੱਕਾ ਅਸਰ ਪਾਉਂਦੇ ਹਨ। ਪਰ ਕਈ ਵਾਰੀ ਵਾਯੂਮੰਡਲ ਖਰਾਬ ਹੋਣ ਕਰਕੇ ਰੇਡੀਓ ਦੀ ਆਵਾਜ਼ ਵਿੱਚ ਵਿਘਨ ਪੈ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਸਾਫ਼ ਸੁਣਾਈ ਨਹੀਂ ਦਿੰਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਖਿਆਲਾਂ ਦਾ ਘੜਮਸ ਪਿਆ ਹੋਵੇ, ਤਾਂ ਵੀ ਦੂਜੇ ਦੇ ਦਾਮਨੇ ਖਿਆਲਾਂ ਦਾ ਅਸਰ ਵੀ ਘੱਟ ਜਾਂ ਗੰਧਲਾ ਹੋ ਸਕਦਾ ਹੈ। ਕੋਈ ਕਮਾਈ ਹੋਈ ਸ਼ਖਸੀਅਤ ਵੀ ਕੋਈ ਬਚਨ ਉਚਾਰੇ, ਜੇ ਸਾਡੇ ਆਪਣੇ ਅੰਦਰ ਖਿਆਲਾਂ ਦਾ ਘੜਮਸ ਮਚਿਆ ਪਿਆ ਹੈ, ਤਾਂ ਵੀ ਉਸਦਾ ਅਸਰ ਨਹੀਂ ਆਉਂਦਾ। ਇੱਕ ਉਦਾਹਰਣ, ਜੇਕਰ ਲੋਹੇ ਨੂੰ ਜੰਗਾਲ ਲੱਗਿਆ ਹੋਵੇ ਤਾਂ ਉਸ ਉੱਤੇ ਚੁੰਬਕ ਦਾ ਘੱਟ ਜਾਂ ਉਕਾ ਹੀ ਅਸਰ ਨਹੀਂ ਪੈਂਦਾ ਅਤੇ ਉਹ ਖਿੱਚਿਆ ਨਹੀਂ ਜਾਂਦਾ। ਇਸੇ ਤਰ੍ਹਾਂ ਜੇਕਰ ਲੋਹੇ ਨੂੰ ਕੋਈ ਪਾਣ ਚੜ੍ਹੀ ਹੋਈ ਹੋਵੇ, ਤਾਂ ਵੀ ਉਸ ਉੱਤੇ ਕੋਈ ਹੋਰ ਰੰਗ ਨਹੀਂ ਚੜ੍ਹ ਸਕਦਾ। ਅਸਥੂਲ ਚੀਜ਼ਾਂ ਦੇ ਅਸਰ ਲੈਣ ਦਾ ਇਹ ਅਸੂਲ ਖਿਆਲਾਂ 'ਤੇ ਹੋਰ ਵੀ ਸੂਖਮ ਅਤੇ ਡੂੰਘੇ ਤੌਰ 'ਤੇ ਵਰਤਦਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਓ। ਸਾਡੇ ਮਨਾਂ 'ਤੇ ਜਨਮਾਂ ਜਨਮਾਂਤਰਾਂ ਤੋਂ ਮੈਲ ਜਾਂ ਜੰਗਾਲ ਦੀਆਂ ਤਹਿਾਂ ਚੜ੍ਹੀਆਂ ਹੋਈਆਂ ਹਨ, ਇਸ ਲਈ ਉਸ ਉੱਤੇ ਕੋਮਲ ਦੈਵੀ ਰੰਗ ਚੜ੍ਹਨਾ ਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ। ਧਿਆਨ ਦੇਣਾ ਜੀ, ਲੋਹੇ ਨੂੰ ਜੰਗ ਲੱਗਿਆ ਹੋਵੇ ਚੁੰਬਕ ਦਾ ਅਸਰ ਕਿਵੇਂ ਹੋਵੇਗਾ? ਨਹੀਂ ਹੋ ਸਕਦਾ। ਇਸੇ ਤਰ੍ਹਾਂ ਸਾਡੇ ਮਨ 'ਤੇ ਇੱਕ ਤਾਂ ਕਈ ਜਨਮਾਂ ਤੋਂ ਮੈਲਾਂ ਦੀਆਂ ਤਹਿਾਂ ਚੜ੍ਹੀਆਂ ਹੋਈਆਂ ਨੇ, ਇੱਕ ਨਹੀਂ ਕਈ ਤਹਿਾਂ ਚੜ੍ਹੀਆਂ ਹੋਈਆਂ ਹਨ, ਇਸ ਲਈ ਇਸ ਉੱਤੇ ਕੋਮਲ ਰੰਗ ਚੜ੍ਹਨਾ ਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ। ਸਾਡੇ ਮਨਾਂ 'ਤੇ ਪਿਛਲੇ ਜਨਮਾਂ ਦੇ ਸੰਸਕਾਰਾਂ ਦੇ ਇਸ ਗੂੜੇ ਰੰਗ ਤੋਂ ਇਲਾਵਾ ਇਸ ਜਨਮ ਵਿੱਚ ਵੀ ਤਰ੍ਹਾਂ ਤਰ੍ਹਾਂ ਦੀ ਸੰਗਤ ਦੁਆਰਾ ਖਾਸ ਨਿਸ਼ਚਿਆਂ ਦੀ ਪਾਣ ਇੰਨੀ ਤੀਬਰ ਚੜ੍ਹੀ ਹੋਈ ਹੈ ਕਿ ਅਸੀਂ ਹੋਰ ਕਿਸੇ ਨਵੇਂ ਖਿਆਲ ਦਾ ਅਸਰ ਲੈਣ ਤੋਂ ਅਸਮਰਥ ਹਾਂ ਜਾਂ ਤਿਆਰ ਹੀ ਨਹੀਂ ਹਾਂ। ਅਤੇ ਜਿਵੇਂ ਅਸੀਂ ਪੜ੍ਹਿਆ ਕਿ ਲੋਹੇ 'ਤੇ ਪਾਣ ਚੜ੍ਹੀ ਹੋਵੇ ਤਾਂ ਵੀ ਰੰਗ ਨਹੀਂ ਚੜ੍ਹਦਾ, ਸੋ ਮੈਲ ਤੋਂ ਇਲਾਵਾ ਸਾਡੇ ਮਨਾਂ 'ਤੇ ਕੋਈ ਖਾਸ ਕਿਸਮ ਦੀ ਵਾਰ ਵਾਰ ਸੰਗਤ ਨੂੰ ਦੌੜਾ ਕੇ ਇੱਕ ਨਿਸ਼ਚਾ ਬਣਾ ਲਿਆ ਆਪਣਾ, ਭਾਵੇਂ ਉਹ ਨਿਸ਼ਚਾ ਗਲਤ ਵੀ ਹੈ, ਪਰ ਹੋਰ ਅਸੀਂ ਅਸਰ ਕਬੂਲ ਕਰਨ ਨੂੰ ਤਿਆਰ ਹੀ ਨਹੀਂ, ਉਸੇ ਦ੍ਰਿੜ ਨਿਸ਼ਚੇ ਵਿੱਚ ਅਸੀਂ ਜੀਵਨ ਬਤੀਤ ਕਰ ਰਹੇ ਹਾਂ। ਸੋ ਪਾਣ ਵੀ ਚੜ੍ਹੀ ਹੋਈ ਹੈ ਅਤੇ ਮੈਲ ਵੀ ਹੈ। ਸੋ ਇਸੇ ਤਰ੍ਹਾਂ ਕਈ ਵਾਰੀ ਅਸੀਂ ਆਪਣੇ ਪੁਰਾਣੇ ਦ੍ਰਿੜ ਨਿਸ਼ਚਿਆਂ ਦੀ ਕੈਦ ਵਿੱਚ ਹੁੰਦੇ ਹਾਂ ਅਤੇ ਇਸ ਖਿਆਲੀ ਕੋਠੜੀ ਵਿੱਚ ਇਤਨੇ ਸੰਤੁਸ਼ਟ ਅਤੇ ਅਭਿਮਾਨੀ ਹੋ ਜਾਂਦੇ ਹਾਂ ਕਿ ਹੋਰ ਕਿਸੇ ਦੀ ਕੋਈ ਚੰਗੀ ਜਾਂ ਲਾਭਦਾਇਕ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੁੰਦੇ, ਬਲਕਿ ਆਪਣੇ ਅਧੂਰੇ ਗੰਧਲੇ ਨਿਸ਼ਚਿਆਂ ਨੂੰ ਹੋਰਨਾਂ 'ਤੇ ਜ਼ਬਰਦਸਤੀ ਠੋਸਣਾ ਚਾਹੁੰਦੇ ਹਾਂ। ਇਸੇ ਕਰਕੇ ਸੰਸਾਰ ਵਿੱਚ ਧਰਮ ਦੇ ਨਾਂ 'ਤੇ ਇਤਨੇ ਵਾਦ ਵਿਵਾਦ, ਤਸਬ, ਕਿਰਨਾ, ਝਗੜੇ, ਲੜਾਈਆਂ ਅਤੇ ਜ਼ੁਲਮ ਆਉਂਦੇ ਹਨ। ਇਤਨਾ ਜ਼ਬਰਦਸਤ ਉਹ ਕੈਦ ਹੈ ਗਲਤ ਨਿਸ਼ਚੇ ਦੀ ਕਿ ਕੋਈ ਚੰਗਾ ਨਿਸ਼ਚਾ ਸਾਡੇ ਸਾਹਮਣੇ ਆਵੇ, ਉਸਦਾ ਅਸਰ ਤਾਂ ਲੈਂਦੇ ਨਹੀਂ, ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਨਿਸ਼ਚਾ ਉਹ ਕਬੂਲੇ। ਇਸੇ ਕਰਕੇ ਤਾਂ ਲੜਾਈਆਂ ਝਗੜੇ ਆਉਂਦੇ ਹਨ। ਸੋ ਇਹ ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਅਸੀਂ ਚਾੜੀ ਹੈ ਅਤੇ ਇਹ ਗਲਤ ਨਿਸ਼ਚਿਆਂ ਦੀ ਪਾਣ ਜਾਂ ਆਪੂ ਘੜੀ ਖਿਆਲੀ ਕੈਦ ਵਿੱਚੋਂ ਨਿਕਲਣ ਲਈ ਬਹੁਤ ਸਮਾਂ ਅਤੇ ਉੱਦਮ ਦੀ ਲੋੜ ਹੈ। ਉਹ ਵੀ ਜੇ ਸਾਨੂੰ ਆਪਣੀਆਂ ਉਣਤਾਈਆਂ ਦਾ ਅਹਿਸਾਸ ਹੋਵੇ ਅਤੇ ਇਹਨਾਂ ਨੂੰ ਤਿਆਗਣ ਦੀ ਚਾਹ ਹੋਵੇ। ਦ੍ਰਿੜ ਹੋਏ ਨਿਸ਼ਚਿਆਂ ਵਿੱਚ ਅਸੀਂ ਇਤਨੇ ਜ਼ਬਰਦਸਤ ਜਕੜੇ ਹੋਏ ਹਾਂ ਕਿ ਇਹਨਾਂ ਨੂੰ ਛੱਡਣ ਦੀ ਲੋੜ ਵੀ ਨਹੀਂ, ਪਾਸਦੀ ਉਪਰਾਲਾ ਤਾਂ ਕੀ ਕਰਨਾ ਸੀ। ਇਹੋ ਕਾਰਣ ਹੈ ਕਿ ਇਤਨੇ ਪਾਠ ਪੂਜਾ ਤੇ ਕਰਮ ਕਾਂਡ ਕਰਦਿਆਂ ਹੋਇਆਂ ਤੇ ਗਿਆਨ ਘੋੜਦਿਆਂ ਵੀ ਸਾਡੇ ਮਨ ਤੇ ਇਹਨਾਂ ਦਾ ਉਪਰਾ ਜਿਹਾ ਅਸਰ ਹੋਈ ਆਉਂਦਾ ਹੈ ਜੋ ਕਿ ਛੇਤੀ ਉੱਡ ਪੁੱਟ ਜਾਂਦਾ ਹੈ ਤੇ ਸਾਡੇ ਜੀਵਨ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਅਸੀਂ ਪੁਰਾਣੇ ਦ੍ਰਿੜ ਹੋਏ ਨਿਸ਼ਚਿਆਂ ਦੀ ਰੋੜ ਵਿੱਚ ਰੁੜੇ ਜਾਂਦੇ ਹਾਂ। ਇਹ ਤਾਂ ਸੀ ਸਾਡੀ ਰੰਗਤ ਕਿ ਪਾਣ ਵੀ ਚੜੀ ਹੋਈ ਹੈ ਤੇ ਮੈਲ ਵੀ ਹੈ। ਹੁਣ ਸਾਡੀ ਗ੍ਰਹਿਣ ਕਰਨ ਦੀ ਸ਼ਕਤੀ, ਤੀਸਰਾ ਨੁਕਤਾ, ਇਹ ਵੀ ਸਾਡਾ ਹੀ ਫਰਜ਼ ਹੈ। ਧਰਤੀ ਵਿੱਚ ਕੁਦਰਤੀ ਖਿੱਚ ਹੈ ਜਿਸ ਕਾਰਨ ਹਰ ਇੱਕ ਸ਼ੈ ਧਰਤੀ ਵੱਲ ਖਿੱਚੀਂਦੀ ਜਾ ਰਹੀ ਹੈ ਤੇ ਕਿਸੇ ਸ਼ੈ ਨੂੰ ਉਤਾਂਹ ਵੱਲ ਲਿਜਾਣ ਲਈ ਤਾਕਤ ਦੀ ਲੋੜ ਹੈ। ਜੇ ਕੋਈ ਸ਼ੈ ਅਸੀਂ ਧਰਤੀ ਤੋਂ ਉੱਪਰ ਲਿਜਾਣਾ ਚਾਹੀਏ ਤਾਂ ਸਾਨੂੰ ਤਾਕਤ ਚਾਹੀਦੀ ਹੈ, ਜਿਸ ਨਾਲ ਪਹਿਲਾਂ ਧਰਤੀ ਦੀ ਖਿੱਚ ਨੂੰ ਬੇਕਾਰ ਕੀਤਾ ਜਾਵੇ ਤੇ ਨਾਲ ਉਤਾਂਹ ਤੱਕਣ ਦੀ ਸ਼ਕਤੀ ਵੀ ਹੋਵੇ। ਇਸੇ ਤਰ੍ਹਾਂ ਸਾਡੇ ਮਨ ਦੀ ਰੁਚੀ ਮਾਇਆ ਦੀ ਆਕਰਸ਼ਣ ਸ਼ਕਤੀ ਦੁਆਰਾ ਹੇਠਾਂ ਨੂੰ ਸਹਿਜ ਸੁਭਾਈ ਖਿੱਚੀਂਦੀ ਜਾ ਰਹੀ ਹੈ। ਆਪਣੇ ਆਪ ਮਾਇਆ ਵਿੱਚ ਬੜੀ ਸ਼ਕਤੀ ਹੈ, ਇਸ ਲਈ ਮਨ ਆਪਣੀ ਰੰਗਤ ਅਨੁਸਾਰ ਨੀਵੇਂ ਮਾਇਕੀ ਅਸਰ ਤਾਂ ਛੇਤੀ ਗ੍ਰਹਿਣ ਕਰਦਾ ਹੈ ਪਰ ਉੱਚੇ ਦੈਵੀ ਅਸਰ ਗ੍ਰਹਿਣ ਕਰਨ ਲਈ ਤੀਬਰ ਇੱਛਾ, ਉਦਮ, ਦ੍ਰਿੜਤਾ ਤੇ ਘਾਲਣਾ ਦੀ ਲੋੜ ਹੈ, ਜੋ ਕਿ ਦਾਮਨਿਕ ਉੱਚੀ ਸਾਧ ਸੰਗਤ ਦੀ ਪ੍ਰੇਰਨਾ ਤੇ ਸਹਾਇਤਾ ਤੋਂ ਬਿਨਾਂ ਆਪਣੇ ਆਪ ਹੋ ਹੀ ਨਹੀਂ ਸਕਦੀ। ਮਾਇਆ ਦੀ ਸ਼ਕਤੀ ਤੋਂ ਜੇ ਉਲਟ ਕੋਈ ਕੰਮ ਕਰਨਾ ਹੈ, ਆਤਮਕ ਕਰਮ ਕਰਨਾ ਹੈ, ਤਾਂ ਫਿਰ ਇੱਕ ਤਾਂ ਦਾਮਨਿਕ ਸ਼ਕਤੀ ਵਾਲੇ ਗੁਰਮੁਖ ਪਿਆਰਿਆਂ ਦੀ ਸੰਗਤ ਦੀ ਲੋੜ ਹੈ ਤੇ ਦੂਸਰਾ ਸਾਨੂੰ ਤੀਬਰ ਇੱਛਾ, ਉਦਮ ਤੇ ਦ੍ਰਿੜਤਾ ਤੇ ਬਹੁਤ ਕਾਲਣਾ ਦੀ ਲੋੜ ਹੈ। ਪਰ ਇੱਕ ਨੁਕਤਾ ਹੈ, ਜਿਸ ਤਰ੍ਹਾਂ ਮਿਕਨਾਤੀਸ ਦੀ ਖਿੱਚ ਲੋਹੇ ਦੀ ਗ੍ਰਹਿਣ ਸ਼ਕਤੀ ਤੇ ਨਿਰਭਰ ਹੈ, ਇਸੇ ਤਰ੍ਹਾਂ ਸਾਧ ਸੰਗਤ ਜਾਂ ਗੁਰਬਾਣੀ ਦਾ ਅਸਰ ਕਬੂਲ ਕਰਨਾ ਸਾਡੇ ਮਨ ਦੀ ਗ੍ਰਹਿਣ ਸ਼ਕਤੀ ਤੇ ਨਿਰਭਰ ਹੈ। ਸਾਡੇ ਮਨ ਵਿੱਚ ਜਿਤਨੀ ਗ੍ਰਹਿਣ ਕਰਨ ਦੀ ਸ਼ਕਤੀ ਹੋਵੇਗੀ ਉਤਨਾ ਹੀ ਅਸਰ ਅਸੀਂ ਸਾਧ ਸੰਗਤ ਤੋਂ ਲਵਾਂਗੇ, ਉਤਨਾ ਹੀ ਅਸਰ ਗੁਰਬਾਣੀ ਤੋਂ। ਇਸ ਤਰ੍ਹਾਂ ਜਿਵੇਂ ਕਿ ਕੋਈ ਜੇ ਚਾਰ ਜਗਿਆਸੂ ਅਲੱਗ ਅਲੱਗ ਰੰਗਤ ਵਾਲੇ ਕਿਸੇ ਗੁਰਮੁਖ ਪਿਆਰੇ ਕੋਲ ਉਹਨਾਂ ਦੀ ਪਰਸਨਲ ਛੋਸ ਨੂੰ ਪ੍ਰਾਪਤ ਹੋਵੇ ਜਾਂ ਉਹਨਾਂ ਦੀ ਸ਼ਖਸੀਅਤ ਦੀ ਹਜ਼ੂਰੀ ਵਿੱਚ ਬੈਠੇ ਹੋਣ ਤਾਂ ਜਿਸ ਜਗਿਆਸੂ ਦੀ ਮਨ ਦੀ ਰੰਗਤ ਸਾਫ਼ ਹੋਏਗੀ ਉਸ 'ਤੇ ਇਤਨਾ ਦਾਮਨਿਕ ਅਸਰ ਹੋਵੇਗਾ ਕਿ ਉਹ ਇਕਦਮ ਲੋਟ ਪੋਟ ਹੋ ਜਾਏਗਾ ਅਤੇ ਜਿਸ ਦੀ ਰੰਗਤ ਮੈਲੀ ਹੋਏਗੀ ਉਹਨਾਂ ਉਸ 'ਤੇ ਗੁਰਮੁਖ ਪਿਆਰਿਆਂ ਦੇ ਦਰਸ਼ਨਾਂ ਦਾ ਵੀ ਕੋਈ ਅਸਰ ਨਹੀਂ ਹੋਏਗਾ ਪਰ ਜਿਸ ਦੀ ਥੋੜ੍ਹੀ ਸਾਫ਼ ਹੋਏਗੀ ਉਸ 'ਤੇ ਮਾੜਾ ਮੋਟਾ ਠੰਡ ਜਾਂ ਦਿਲਾਸਾ ਮਿਲੇਗਾ। ਇਸੇ ਤਰ੍ਹਾਂ ਅਸੀਂ ਸੰਗਤ ਵਿੱਚ ਵੀ ਦੇਖ ਲੈਂਦੇ ਹਾਂ, ਗੁਰਬਾਣੀ ਦਾ ਅਸਰ, ਗੁਰਬਾਣੀ ਦੀ ਵਰਖਾ ਹੋ ਰਹੀ ਹੈ, ਹਰ ਤਰ੍ਹਾਂ ਦੇ ਜਗਿਆਸੂ ਬੈਠੇ ਹਨ ਪਰ ਜਿਸ ਦੀ ਜਿੰਨੀ ਗ੍ਰਹਿਣ ਸ਼ਕਤੀ ਹੈ ਉਤਨਾ ਹੀ ਅਸਰ ਲੈਂਦਾ। ਕਈ ਤਾਂ ਵਾਸੀਆਂ ਲੈਂਦੇ ਰਹਿੰਦੇ ਹਨ ਪਰ ਕਈ ਵੈਰਾਗ ਵਿੱਚ ਆਉਂਦੇ ਹਨ, ਕੋਈ ਆਤਮ ਰਸ ਮਾਣਦੇ ਹਨ। ਹੁਣ ਇਹ ਗ੍ਰਹਿਣ ਸ਼ਕਤੀ ਵਧਦੀ ਕਿਵੇਂ ਹੈ ਅਤੇ ਖਤਮ ਕਿਵੇਂ ਹੁੰਦੀ ਹੈ? ਸਾਡੇ ਮਨ 'ਤੇ ਜਿੰਨੀ ਮਾਇਕੀ ਮੈਲ, ਜੰਗਾਲ ਅਥਵਾ ਦ੍ਰਿੜ ਹੋਏ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੋਏਗੀ ਉਨਾ ਹੀ ਅਸੀਂ ਦੈਵੀ ਗੁਣ ਜਾਂ ਆਤਮ ਰਸ ਗ੍ਰਹਿਣ ਕਰਨ ਤੋਂ ਅਸਮਰਥ ਹੋਵਾਂਗੇ। ਇਹ ਜਗਿਆਸੂਆਂ ਵਰ ਕਿ ਜਿਸ ਜਗਿਆਸੂ ਦੇ ਅੰਦਰ ਜਿਤਨੀ ਜ਼ਿਆਦਾ ਮਾਇਕੀ ਮੈਲ ਹੋਵੇਗੀ ਅਤੇ ਜਿਤਨੀ ਵੀ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੋਵੇਗੀ ਉਤਨਾ ਹੀ ਉਸਦੀ ਅਸਰ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਘੱਟ ਹੋਵੇਗੀ, ਲੈ ਨਹੀਂ ਸਕੇਗਾ ਅਸਰ ਗੁਰਬਾਣੀ ਦਾ ਵੀ ਅਤੇ ਸਾਧ ਸੰਗਤ ਦਾ ਵੀ। ਅਤੇ ਜਿਉਂ ਜਿਉਂ ਸਾਡਾ ਮਨ ਅਤੇ ਅੰਤਸ਼ਕਰਨ ਨਿਰਮਲ ਹੁੰਦਾ ਜਾਵੇਗਾ ਉਸੇ ਤਰ੍ਹਾਂ ਸਾਧ ਸੰਗਤ ਅਤੇ ਗੁਰਬਾਣੀ ਦਾ ਅਸਰ ਲੈਣ ਦੀ ਸ਼ਕਤੀ ਵਧਦੀ ਜਾਵੇਗੀ। ਭੋਲੇ ਪਾਏ ਮਿਲੇ ਰਗਰਾਇਆ, ਜਿਸ ਵੀ ਜਗਿਆਸੂ ਦੀ ਅੰਤਸ਼ਕਰਨ ਦੀ ਰੰਗਤ ਨਿਰਮਲ ਹੋਵੇਗੀ ਉਹ ਸਾਧ ਸੰਗਤ ਵਿੱਚ ਆਉਂਦਿਆਂ ਹੀ ਉਸ 'ਤੇ ਬਹੁਤ ਹੀ ਜ਼ਬਰਦਸਤ ਅਸਰ ਹੋਵੇਗਾ। ਪਰ ਅਸੀਂ ਪਿੱਛੇ ਦੇਖ ਲਿਆ ਕਿ ਜਿਹੜੀ ਕਈ ਜਨਮਾਂ ਤੋਂ ਮੈਲ ਚੜ੍ਹੀ ਹੈ ਅਤੇ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੈ, ਇਹ ਦੋ ਕਾਰਨਾਂ ਕਰਕੇ ਸਾਡੀ ਗ੍ਰਹਿਣ ਸ਼ਕਤੀ ਖਤਮ ਹੋਈ ਹੈ। ਸੋ ਹੁਣ ਅਸੀਂ ਕਰੀਏ ਕਿ ਗੁਰਬਾਣੀ ਵਿੱਚ ਸਾਨੂੰ ਕੀ ਹੁਕਮ ਹੈ, ਜਿਹੜੀ ਕੰਮ ਹੋਣਾ ਸੀ ਉਹ ਤਾਂ ਹੋ ਗਿਆ, ਅੱਗੋਂ ਨੂੰ ਕੀ ਕਰਨਾ ਹੈ? ਸੋ ਗੁਰਬਾਣੀ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਕੁਸੰਗਤ ਤੋਂ ਬਚਣ ਦਾ ਪ੍ਰੇਰਨਾ ਕੀਤੀ ਗਈ ਹੈ। ਕਿਉਂ? ਮੈਲ ਚੜ੍ਹਦੀ ਹੈ ਕੁਸੰਗਤ ਨਾਲ, ਹਰ ਤਰ੍ਹਾਂ ਦੀ ਕੁਸੰਗਤ ਤੋਂ ਸਾਨੂੰ ਬਚਣਾ ਚਾਹੀਦਾ ਹੈ। ਵਾਸ਼ਨਾਵੀ ਕੁਸੰਗਤ ਜਿਵੇਂ ਹੈ ਕਾਮ, ਕ੍ਰੋਧ, ਲੋਭ, ਮੋਹੰਕਾਰ ਜਾਂ ਸੂਰੀ ਔਗਣਾਂ ਦੀ, ਈਰਖਾ, ਬਖੀਲੀ, ਦੁਐਤ, ਰੋਸੇ, ਗਿੱਲੇ, ਘਿਰਣਾ ਆਦਿ, ਜਾਂ ਨੀਵੇਂ ਮਨੋਰੰਜਨਾਂ ਦੀ ਕੁਸੰਗਤ, ਸਿਨੇਮਾ, ਟੀਵੀ, ਸ਼ਰਾਬ, ਫਾਲਤੂ ਦੀ ਗੱਪਸ਼ੱਪ, ਇਹ ਸਭ ਤਰ੍ਹਾਂ ਦੀ ਕੁਸੰਗਤ ਤੋਂ ਸਾਨੂੰ ਬਚਣ ਦਾ ਤਾਕੀਦੀ ਹੁਕਮ ਹੈ, ਪਹਿਲਾ। ਦੂਸਰਾ, ਪਾਣ ਚੜ੍ਹੀ ਹੈ ਗਲਤ ਨਿਸ਼ਚਿਆਂ ਦੀ, ਉਹ ਕਿਸ ਨਾਲ ਚੜ੍ਹੀ ਹੈ? ਉਕਤੀਆਂ ਜੁਕਤੀਆਂ, ਸਿਆਣਪਾਂ ਨਾਲ। ਸੋ ਦੂਸਰਾ ਉਪਦੇਸ਼ ਗੁਰਬਾਣੀ ਦਾ ਹੈ, ਸਾਨੂੰ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਅਤੇ ਸਿਆਣਪਾਂ ਤੋਂ ਵਰਜਿਆ ਗਿਆ ਹੈ। ਸੋ ਗੁਰਮੁਖ ਪਿਆਰਿਆਂ ਨੇ ਹੁਕਮ ਦੇ ਲੇਖ ਵਿੱਚ ਸਪਸ਼ਟ ਕੀਤਾ ਹੈ ਕਿ ਸਿਆਣਪਾਂ ਤੋਂ ਕਿਵੇਂ ਬਚਣਾ ਹੈ। ਸੋ ਜਦੋਂ ਜਗਿਆਸੂ ਇਹ ਦੋ ਕੰਮ ਤਿਆਰੀ ਕਰਕੇ ਆਉਂਦਾ ਹੈ, ਇੱਕ ਤਾਂ ਕੁਸੰਗਤ ਤੋਂ ਆਪਣਾ ਬਚਾਅ ਰੱਖਦਾ ਹੈ ਹਰ ਤਰ੍ਹਾਂ ਦੀ ਕੁਸੰਗਤ ਤੋਂ, ਦੂਸਰਾ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਲੈ ਕੇ ਸਾਧ ਸੰਗਤ ਵਿੱਚ ਆਉਂਦਾ ਹੈ ਤਾਂ ਉਸ 'ਤੇ ਫਿਰ ਬਹੁਤ ਹੀ ਜ਼ਬਰਦਸਤ ਅਤੇ ਪਿਆਰਾ ਅਸਰ ਹੁੰਦਾ ਹੈ। ਸੋ ਹੁਣ ਅਸੀਂ ਉਸ ਪ੍ਰਣਾਲੀ ਦਾ ਜ਼ਿਕਰ ਕਰਾਂਗੇ जो गुरु साहबान ने सानू बख्शी। धर्म प्रचार की जबरदस्त प्रणाली वो की है? वह गुरमुख प्यारियां दी संगत, कमाए हुए सिमरन वालियां दी संगत। जदों असी इन्हां कमाए हुए सिमरन वाले ध्यान देना जी, साध संगत ओ जिहड़े नाम अभ्यास सच्चे दिलों करदे हन, जिन्हां दे अंदर कोई आत्मक कला वापरदी है, उन्हां दी कमाए हुए शख्सियत दी जदों असी संगत करदे हां, उन्हां दी संगत विच आ के बैठदे हां, तां की हुंदा है कि सिमरन वाले कमाए हुए मन दीआं तीखण सूखम किरणां दा एक दूजे ते बिन बोले अनजाणे सहज सुभाए आप मुहारे असर हो जांदा है। छो जिस दी बाबत दोहां तेरां नूं पता नहीं लगदा कि उन्हां दी अंतरात्मे लेवा देवी दा जां वणज कदों ते किस तरह हो गया। ध्यान देना जी, शुरू तो असी पढ़िया कि 90% असर तां छो दा हुंदा है। सो जदों भी असी कमाए हुए सिमरन वालियां दी संगत विच आ के बैठदे हां, तां ओह जिहड़े सिमरन करदे हन उन्हां दे अंदरों कोई किरणा निकल के साडे अंदर तसदियां हन। कदों तसदियां हन पता नहीं चलदा, समय दा पता नहीं चलदा, सवेर के शाम किहड़े दिन ये कुछ पता नहीं चलदा, किस तरह तसदियां हन ये भी पता नहीं चलदा। समा भी नियत नहीं है, क्योंकि असी पढ़ लिया कि हर एक दी ग्रहण शक्ति अलग अलग है। जिसका मन निर्मल है उसते छो दा असर जल्दी आउंदा है, ते जिसका मैला है पहले मैल उतरदी है फिर छो दा असर आउंदा है। पर छो दा असर गुरमुख प्यारियां दी संगत विच हुंदा जरूर है। कुछ समा जदों असी संगत करदे हां करदे हां करदे हां, कुछ अरसे बाद जदों असी अपने जीवन वल वेखदे हां तो यह महसूस करदे हां कि साढ़े पिछले होमे वेड़े जीवन विच अचानक कोई तब्दीली आ गई है, कि कोई साढ़े जीवन विच कोई नवी रोशनी, कोई नवा अनुभव, कोई नवा रंग, कोई नवी खुशी, कोई नवा चाव, कोई नवा हुलास, कोई नवी श्रद्धा, कोई नवी भावना, कोई नवा पिरमरस, कोई नवी मस्ती, कोई नवी जीवन रौ, ते शब्द दी चुनकार ताने पेटे ओत पोत विच तस वस रस के प्रवेश हो गए हन। सो इहो जे जग्यासु दा आत्मक जीवन विच एक नवा जन्म हो जाता है, ते ओ हुण रब्बी रंग नाल सजाया होया खालसा बन जाता है। ये असर होंदा है साध संगत दा, पर हुंदा चुप चुपीते है, पर कुछ अरसा आके बैठना पैंदा है मन नूं निर्मल करके। पूर्व कर्म अंकर जब प्रगट्यो, पेट्यो पुरख प्रसक बैरागी, मिट्यो अंधेर मिलत तर नानक, जन्म जन्म की सोई जागी। सात कै संग नहीं कचकाल, दर्शन पेटत ओत निहाल। कोई ज्यादा कालना दी लोड़ नहीं संगत। इसे करके गुरबाणी विच सात संगत अथवा सत्संगत दी ताकीद दी प्रेरणा कीती गई है। मिल सात संगत भज केवल नाम, कृपा करे जिस पार ब्रह्म होवे साधु संग, ज्यों ज्यों ओ वधाई है त्यों त्यों हर सो रंग। जिवें जिवें वधावांगे सात संगत त्यों त्यों रंग चढ़दा ही जावे। सात संगत निहचो है तरना, गुरबाणी दा फरमान। सो आद तो ही ए अदृष्ट इलाई मर्यादा चली आ रही है सात संगत दी, गुरु महाराज दे समय तो। इतिहास असी पढ़ते हाँ जदों गुरु नानक पातशाह किसी नूं नाम दी दात बख्श के गुरमुख पदवी ते पहुंचा देंदे सन, तो उन्हां नूं धर्म प्रचार लई भेजदे सन, क्यों उन्हां नूं पता सी कि यह अपनी आत्मक जीवन की छों नाल दूजे का जीवन पलट देणगे। सो यह तो गुरु महाराज तो गुरमुख प्यारियां दी संगत दी साधन प्रणाली कम कर दी आई है, ते हुण भी इहो ही दैवी मर्यादा गुप्तो गुप्ती कम कर रही है। गुरमुख प्यारियां दी संगत असल विच इह त्रै गुणा दे मानसिक मंडल तो उपर उठ के आत्मक प्रकाश मंडल वल चढ़ाई जां तब्दीली है। गुरबाणी विचार लेख नंबर 12 भाग 2।